नमस्कार, ए आकाशवाणी है। खबरों के इस बुलेटिन नाल मैं अमन देव। पहला चोणवीं खबरां। मंत्रिमंडल ने जल जीवन मिशन नूं दसंबर 2028 तक वधाउण नूं मंजूरी दे दित्ती है। पछमी एशिया की मौजूदा हालत के मद्देनजर सरकार ने कुदरती गैस उत्पादन नियमबद्ध करन ते सप्लाई बनाई रखने लई जरूरी वस्तु एक्ट 1955 लागू किया है। पेट्रोलियम ते कुदरती गैस मंत्री हरदीप सिंह पुरी ने भरोसा दिता है कि भारत विच घरेलू खपतकारां लई ईंधन की कोई थोड़ नहीं है। सुप्रीम कोर्ट ने कहा कि एक सार सिविल साबता लागू करने का समा आ गया है। स्विस ओपन बैडमिंटन टूर्नामेंट आज बेसल विच शुरू हो गया है। मंत्रिमंडल ने जल जीवन मिशन नूं दसंबर 2028 तक वधाउण नूं मंजूरी दे दित्ती है। सूचना ते प्रसारण मंत्री अश्विनी वैष्णव ने अज नवी दिल्ली विच पत्रकारां नूं यह जानकारी दित्ती। उन्होंने कहा कि प्रधानमंत्री नरेंद्र मोदी की प्रधानगी हेठ हुई कैबिनेट मीटिंग ने जल शक्ति मंत्रालय की तजवीज़ नूं मंजूरी दे दित्ती है। इस तहत जल जीवन मिशन का बुनियादी ढांचे के निर्माण तों लैके सेवा प्रदान करन तक पुनर्गठित किया जाएगा।
इस जल जीवन मिशन का 2.0 वर्जन अप्रूव हुआ। 1.0 वर्जन इतना महत्वाकांक्षी, इतना बड़ा प्रोजेक्ट था, करीब 13 करोड़ परिवारों तक पहुंचा नल से जल। अब इन सारे प्रोजेक्ट्स की ऑपरेशन एंड मेंटेनेंस, वाटर सोर्स सोसाइटी को जितनी डिफरेंट जो कमिटीज बनी है, विलेज की कमिटी, ग्राम सभा की कमिटी, पंचायत की कमिटी, इन सबको इन्वॉल्व करना, फिर जहां पे पॉपुलेशन बढ़ रही है वहां पे नए सोर्सेज निकालना, एक तरीके से अब इसको सस्टेनेबल बनाने का टाइम आया। शुरू में टेक ऑफ करना, कवरेज लाना, अब है इसको सस्टेनेबल बनाना।
जल जीवन मिशन के पुनर्गठन लिए मंत्रिमंडल ने अपना कुल खर्च बता के 8.69 लाख करोड़ रूपये कर दिता है। मंत्रिमंडल ने एक समान राष्ट्रीय डिजिटल बुनियादी ढांचा सुजलम भारत की स्थापना भी मंजूरी दी है। इस तहत हरेक पिंड नूं एक विलखण सुजल पिंड सेवा खेत्र आईडी दिती जाएगी। इस स्रोत तो लैके टूटी तक पीण वाले पानी की पूरी सप्लाई प्रणाली नूं डिजिटल रूप विच चित्रण करेगा। मंत्रिमंडल ने तमिलनाडु के मदुरई हवाई अड्डे नूं अंतर्राष्ट्रीय हवाई अड्डे का दर्जा देने का भी फैसला किया है। मदुरई हवाई अड्डे नूं अंतर्राष्ट्रीय दर्जा देने नाल खेतरी संपर्क वधेगा ते व्यापार नूं हुलारा मिलेगा। इस दौरान आर्थिक मामलों बारे कैबिनेट कमेटी ने उत्तर प्रदेश ते हरियाणा विच दिल्ली मुंबई एक्सप्रैस वे दे दिल्ली फरीदाबाद बल्लभगढ़ सोहना सैक्शन नाल जेवर अंतर्राष्ट्रीय हवाई अड्डे नूं जोड़न दी एक ग्रीनफील्ड संपर्क प्रोजेक्ट नूं भी मंजूरी दित्ती है।
जेवर एयरपोर्ट की कनेक्टिविटी उत्तर प्रदेश से भी, हरियाणा से भी और दिल्ली से भी, रोड काफी एरिया में एलिवेटेड रहेगा और ये जेवर एयरपोर्ट को फरीदाबाद के एरिया से कनेक्ट कराएगा। ये आगे कनेक्टिविटी फिर दिल्ली मुंबई एक्सप्रेस वे पे आ जाती है। तो एक तरीके से दिल्ली मुंबई एक्सप्रेस वे, यमुना एक्सप्रेस वे, इन दोनों का जेवर एयरपोर्ट के साथ कनेक्टिविटी।
आर्थिक मामलों की कैबिनेट कमेटी ने राष्ट्रीय शाहराह 752D दे बदनवार पेटलावाद ठंडला तिमरवानी सैक्शन दे नाल नाल 80 किलोमीटर दे चार लेन कोरीडोर दे विकास नूं भी प्रवानगी दित्ती है। ए कोरीडोर उज्जैन नूं दिल्ली मुंबई एक्सप्रैस वे नाल जोड़ेगा। कैबिनेट कमेटी ने रेलवे मंत्रालय के दो प्रोजेक्टां नूं भी हरी झंडी दित्ती है, जिन्हां दी कुल लागत 4,474 करोड़ रुपए है। इन्हां प्रोजेक्टां विच सेंथिया पाकुर चौथी लाइन ते संतरागाची खड़गपुर चौथी लाइन दा निर्माण शामिल है। पछमी एशिया की मौजूदा हालत के मद्देनजर सरकार ने कुदरती गैस उत्पादन नियमित करन, सप्लाई बनाई रखन, बराबर वंड यकीनी बनाउण ते तरजीही खेतरां लई कुदरती गैस की उपलब्धता यकीनी बनाउण लई जरूरी वस्तु एक्ट 1955 लागू किया है। पेट्रोलियम ते कुदरती गैस मंत्रालय दे एक नोटिफिकेशन अनुसार घरेलू पाइपलाइन राही कुदरती गैस सप्लाई, आवाजाई लई सीएनजी, एलपीजी उत्पादन, पाइपलाइन कंप्रैसर ईंधन ते जरूरी पाइपलाइन संचालन की लोड़ वाले होर खेतरां नूं कुदरती गैस सप्लाई लई तरजीह दित्ती गई है। नोटिफिकेशन विच कहा गया कि सप्लाई पिछले 6 महीने की औसत गैस की 100% उपलब्धता दिन बनाई रखी जाएगी। आदेश विच कहा गया कि खाद प्लांटा नूं पिछले 6 महीने की औसत गैस खपत दे 70% बराबर कुदरती गैस की सप्लाई यकीनी बनाई जाएगी। गैस मार्केटिंग संस्थावां यह यकीनी बनाउणगियां कि चाह उद्योग निर्माण ते राष्ट्रीय गैस ग्रिड राहीं सप्लाई हासिल करन वाले होर उद्योगिक खपतकार पिछले 6 महीने की औसत गैस खपत दे 80% दे बराबर सप्लाई हासिल कर सकन। पेट्रोलियम ते कुदरती गैस मंत्री हरदीप सिंह पुरी ने अज भरोसा दिता है कि भारत विच घरेलू खपतकारां लई ईंधन की कोई थोड़ नहीं है अते घबराउण की कोई लोड़ नहीं है। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਊਰਜਾ ਦਰਾਮਦ ਵੱਖ ਵੱਖ ਸਰੋਤਾਂ ਅਤੇ ਰੂਟਾਂ ਤੋਂ ਜਾਰੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ ਕਿ ਘਰੇਲੂ ਖਪਤਕਾਰਾਂ ਨੂੰ ਸੀਐਨਜੀ ਅਤੇ ਪੀਐਨਜੀ ਦੀ 100% ਸਪਲਾਈ ਯਕੀਨੀ ਬਣਾਈ ਜਾਏ ਅਤੇ ਹੋਰ ਸਨਅਤਾਂ ਨੂੰ ਉਨ੍ਹਾਂ ਦੀ ਸਪਲਾਈ ਦਾ 70-80% ਮਿਲਦਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇਸ਼ ਦੇ ਘਰੇਲੂ ਖਪਤਕਾਰਾਂ ਨੂੰ ਕਿਫਾਇਤੀ ਈਂਧਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਲੋਕ ਸਭਾ ਨੇ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਮਤੇ ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਭਾ ਦੁਬਾਰਾ ਜੁੜੀ ਤਾਂ ਕਾਂਗਰਸ ਦੇ ਸੰਸਦ ਮੈਂਬਰ ਡਾ ਮੁਹੰਮਦ ਜਾਵਦ ਨੇ ਇਹ ਮਤਾ ਪੇਸ਼ ਕੀਤਾ। ਉਨੂਾਂ ਕਿਹਾ ਕਿ ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੂੰ ਸਦਨ ਵਿਚ ਬੋਲਣ ਦੀ ਆਗਿਆ ਨਹੀਂ ਦਿੱਤੀ ਤੇ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰਾਂ ਤੇ ਬੇਲੋੜੇ ਇਲਜ਼ਾਮ ਲਾਏ ਨੇ। ਸ੍ਰੀ ਜਾਵਦ ਨੇ ਕਿਹਾ ਕਿ ਸ੍ਰੀ ਬਿਰਲਾ ਸਦਨ ਦੇ ਸਾਰੇ ਵਰਗਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਜ਼ਰੂਰੀ ਨਿਰਪੱਖ ਰਵੱਈਆ ਬਣਾਉਣ ਰੱਖਣ ਵਿਚ ਨਾਕਾਮ ਰਹੇ ਨੇ। ਚਰਚਾ ਸ਼ੁਰੂ ਕਰਦਿਆਂ ਕਾਂਗਰਸ ਦੇ ਗੌਰਵ ਗੋਗੋਈ ਨੇ ਕਿਹਾ ਕਿ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਭਾਸ਼ਣ ਦੌਰਾਨ ਸਪੀਕਰ ਨੇ ਵਾਰ ਵਾਰ ਰੋਕਿਆ। ਉਨੂਾਂ ਕਿਹਾ ਕਿ ਸਪੀਕਰ ਨੇ ਸਦਨ ਦੀ ਕਾਰਵਾਈ ਦੌਰਾਨ ਪੱਖਪਾਤ ਕੀਤੈ। ਸ੍ਰੀ ਗੋਗੋਈ ਨੇ ਕਿਹਾ ਕਿ ਮਤਾ ਸਦਨ ਦੀ ਪ੍ਰਤਿਸ਼ਠਾ ਦੀ ਰਾਖੀ ਦੀ ਜ਼ਿੰਮੇਵਾਰੀ ਵਜੋਂ ਲਿਆਂਦਾ ਗਿਆ, ਨਾ ਕਿ ਸ੍ਰੀ ਬਿਰਲਾ ਖਿਲਾਫ਼। ਮਤੇ ਦਾ ਵਿਰੋਧ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਸਪੀਕਰ ਹਮੇਸ਼ਾ ਨਿਰਪੱਖ ਰਹੇ ਨੇ। ਉਨੂਾਂ ਕਿਹਾ ਕਿ ਬਜਟ ਸਮਾਗਮ ਦੀ ਸ਼ੁਰੂਆਤ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਖੁਦ ਸਦਨ ਵਿਚ ਖੜੇ ਹੋ ਕੇ ਕਿਹਾ ਸੀ ਕਿ ਉਨੂਾਂ ਨੂੰ ਬੋਲਣ ਲਈ ਕਿਸੇ ਦੀ ਆਗਿਆ ਦੀ ਲੋੜ ਨਹੀਂ ਹੈ। ਸ੍ਰੀ ਰਿਜੀਜੂ ਨੇ ਕਿਹਾ ਕਿ ਸਾਰੇ ਮੈਂਬਰ ਬਰਾਬਰ ਨੇ ਤੇ ਸਾਰਿਆਂ ਨੂੰ ਸਦਨ ਵਿਚ ਬੋਲਣ ਲਈ ਸਪੀਕਰ ਦੀ ਆਗਿਆ ਦੀ ਲੋੜ ਹੁੰਦੀ ਹੈ।
ਚੇਅਰ ਮੇ ਬੈਠਤੇ ਹੈ ਤੋ ਉਸਕਾ ਰੋਲ ਇੰਪਾਰਸ਼ਲ ਹੋਣਾ ਚਾਹੀਏ, ਇਸਮੇ ਕੋਈ ਦੋ ਮਤ ਨਹੀਂ ਹੈ। ਲੇਕਿਨ ਜਬ ਸੰਵਿਧਾਨ ਕੋ ਆਪ ਦੇਖੇਂਗੇ ਔਰ ਇਸ ਸਦਨ ਕਾ ਰੂਲਸ ਕੋ ਆਪ ਦੇਖੇਂਗੇ ਤੋ ਸਪੀਕਰ ਕਾ ਕੋਈ ਵੀ ਨਿਰਣੈ ਕੋ ਆਜ ਤੱਕ ਕਿਸੀ ਨੇ ਚੈਲੰਜ ਨਹੀਂ ਕੀਆ ਹੈ। ਤੋ ਉਸ ਦਿਨ ਨੇਤਾ ਪ੍ਰਤੀਪਕਸ ਯਹਾਂ ਖੜੇ ਹੋ ਕਰਕੇ ਕਹਾ ਕਿ ਮੁਝੇ ਇਸ ਸਦਨ ਮੇਂ ਬੋਲਨੇ ਕੇ ਲਿਏ ਕਿਸੀ ਸੇ ਪਰਮਿਸ਼ਨ ਨਹੀਂ ਚਾਹੀਏ ਔਰ ਯੇ ਮੇਰਾ ਅਧਿਕਾਰ ਹੈ ਇਸ ਸਦਨ ਮੇਂ ਬੋਲਨੇ ਕਾ। ਹਮਾਰਾ ਨੇਤਾ ਪ੍ਰਤੀਪਕਸ ਕਾ ਅਭੀ ਪਿਛਲੇ ਫਸਟ ਪਾਰਟ ਕਾ ਯੇ ਮੈਂ ਬਾਤ ਬੋਲ ਰਹਾ ਹੂੰ। ਇਸ ਸਦਨ ਮੇਂ ਪ੍ਰਧਾਨ ਮੰਤਰੀ ਹੋ ਸਕਤੇ ਹੈ, ਮੰਤਰੀ ਹੋ ਸਕਤੇ ਹੈ, ਨੇਤਾ ਪ੍ਰਤੀਪਕਸ ਹੋ ਸਕਤੇ ਹੈ, ਮਗਰ ਇਸ ਸਦਨ ਮੇਂ ਬੋਲਨੇ ਕੇ ਲਿਏ ਸਪੀਕਰ ਕਾ ਪਰਮਿਸ਼ਨ ਆਵਸ਼ਕਤਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਇਕਸਾਰ ਸਿਵਲ ਜ਼ਾਬਤਾ UCC ਲਾਗੂ ਕਰਨਾ ਦਾ ਸਮਾਂ ਆ ਗਿਆ। ਸੁਪਰੀਮ ਕੋਰਟ ਨੇ 1937 ਦੇ ਸ਼ਰੀਆ ਕਾਨੂੰਨ ਦੇ ਉਪਬੰਧਾਂ ਨੂੰ ਮੁਸਲਮਾਨ ਔਰਤਾਂ ਨਾਲ ਵਿਤਕਰੇ ਵਾਲੇ ਦਸਤਿਆਂ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਇਕ ਚੰਗਾ ਕੇਸ ਦਸਿਆ ਤੇ ਕਿਹਾ ਕਿ ਇਸ ਤੇ ਸਿਰਫ਼ ਵਿਧਾਨ ਪਾਲਕਾਂ ਨੂੰ ਹੀ ਵਿਚਾਰ ਕਰਨਾ ਚਾਹੀਦੈ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਯਮਾਲੇ ਬਾਗਚੀ ਤੇ ਆਰ ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਸ਼ਰੀਆ ਉਤਰਾਧਿਕਾਰ ਦੇ ਕਾਨੂੰਨ ਨੂੰ ਰੱਦ ਕਰਨ ਨਾਲ ਇਕ ਕਾਨੂੰਨੀ ਖਲਾਅ ਪੈਦਾ ਹੋ ਜਾਏਗਾ ਕਿਉਂਕਿ ਮੁਸਲਿਮ ਉਤਰਾਧਿਕਾਰ ਨੂੰ ਕੰਟਰੋਲ ਕਰਨ ਵਾਲਾ ਕੋਈ ਵਿਧਾਨਕ ਕਾਨੂੰਨ ਨਹੀਂ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਜਰਮਨ ਵਿਦੇਸ਼ ਮੰਤਰੀ ਜੋਹਾਨ ਵਾਡੇਫੁੱਲ ਨਾਲ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਬਾਰੇ ਚਰਚਾ ਕੀਤੀ। ਡਾ ਜੈਸ਼ੰਕਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਬੇਸਲ ਵਿਚ ਸ਼ੁਰੂ ਹੋ ਗਿਐ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਤੇ ਉਨਤੀ ਹੁੱਡਾ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰਨਗੇ। ਭਾਰਤੀ ਖਿਡਾਰੀਆਂ ਦੇ ਮੈਚ ਕੱਲ੍ਹ ਤੋਂ ਸ਼ੁਰੂ ਹੋਣਗੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਵਿਸ ਓਪਨ ਵਿਚ ਹਿੱਸਾ ਨਹੀਂ ਲੈ ਰਹੀ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਨਜ਼ਰ। ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਨੂੰ ਦਸੰਬਰ 2028 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਏਸ਼ੀਆ ਦੀ ਮੌਜੂਦਾ ਹਾਲਤ ਦੇ ਮੱਦੇਨਜ਼ਰ ਸਰਕਾਰ ਨੇ ਕੁਦਰਤੀ ਗੈਸ ਉਤਪਾਦਨ ਨੂੰ ਨੇਮਬੱਧ ਕਰਨ ਅਤੇ ਸਪਲਾਈ ਬਣਾਈ ਰੱਖਣ ਲਈ ਜ਼ਰੂਰੀ ਵਸਤੂ ਐਕਟ 1955 ਲਾਗੂ ਕਰ ਦਿੱਤਾ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਰੋਸਾ ਦਿੱਤਾ ਕਿ ਭਾਰਤ ਵਿਚ ਘਰੇਲੂ ਖਪਤਕਾਰਾਂ ਲਈ ਈਂਧਨ ਦੀ ਕੋਈ ਥੋੜ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਕਸਾਰ ਸਿਵਲ ਜ਼ਾਬਤਾ ਲਾਗੂ ਕਰਨ ਦਾ ਸਮਾਂ ਆ ਗਿਐ ਤੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਬੇਸਲ ਵਿਚ ਸ਼ੁਰੂ ਹੋ ਗਿਐ। ਇਸ ਦੇ ਨਾਲ ਹੀ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।